ਘਮਾਰ ਨੂੰ ਮਿਲ ਗਿਆ ਲਾਲ, ਹੈ ਸੀ ਬੜਾ ਮਹਿੰਗਾ, ਉਹਨੂੰ ਪਤਾ ਨਹੀਂ ਸੀ, ਵਿੱਚੋਂ ਦੇ ਮੋਰੀ ਕੱਢ ਕੇ ਰੱਸੀ ਪਾਤੀ, ਗਧੇ ਦੇ ਗਲ ਚ ਪਾਤਾ, ਕਹਿੰਦਾ ਸੋਹਣਾ ਬੜਾ ਲੱਗਦਾ, ਕਿਉਂਕਿ ਉਹਨੂੰ ਪਤਾ ਹੀ ਨਹੀਂ ਇਹ ਮਹਿੰਗਾ ਕਿੰਨਾ ਹੈ। ਇਸੇ ਤਰ੍ਹਾਂ ਸਾਨੂੰ ਇਸ ਗੱਲ ਦੀ ਸੋਝੀ ਨਹੀਂ, ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਜਦੋਂ ਪੜਾਂਗੇ, ਜਦੋਂ ਵਿਚਾਰਾਂਗੇ, ਤੇ ਸਾਨੂੰ ਫਿਰ ਇਸ ਗੱਲ ਦਾ ਗਿਆਨ ਹੋਏਗਾ, ਮਨਾ ਕਰਨ ਵਾਸਤੇ ਕੀ ਆਇਆ ਸੈਂ, ਕਰਨ ਕੀ ਲੱਗ ਪਿਆ। ਆਖੋ ਸਤਨਾਮ। ਮੈਂ ਸੰਸਾਰ ਨੂੰ ਹੀ ਸਭ ਕੁਝ ਸਮਝ ਬੈਠਾ, ਇਹ ਦੁਨੀਆ ਹੀ ਸਭ ਕੁਝ ਨਹੀਂ ਹੁੰਦੀ। ਛੇਵੇਂ ਪਾਤਸ਼ਾਹ ਦੇ ਬਚਨ ਹਨ, ਔਰਤ ਇਮਾਨ ਹੈ, ਪੁੱਤਰ ਨਿਸ਼ਾਨ ਹੈ, ਮਾਇਆ ਗੁਜਰਾਨ। ਮਾਇਆ ਗੁਜ਼ਾਰੇ ਵਾਸਤੇ ਚਾਹੀਦੀ ਹੈ, ਪੁੱਤਰ ਲੋਕ ਨਿਸ਼ਾਨ ਸਮਝਦੇ ਨੇ, ਮੇਰਾ ਦੁਨੀਆ ਚ ਨਾਂ ਰਹਿ ਜਾਏਗਾ, ਨਿਸ਼ਾਨੀ ਰਹਿ ਜਾਏਗੀ। ਤੇ ਸਾਧ ਸੰਗਤ ਜੀ, ਮਾਇਆ ਗੁਜ਼ਾਰੇ ਵਾਸਤੇ ਚਾਹੀਦੀ ਆ, ਮਾਇਆ ਹੀ ਸਭ ਕੁਛ ਨਹੀਂ, ਮਾਇਆ ਦੀ ਲੋੜ ਸਾਨੂੰ ਜ਼ਰੂਰ ਹੈ। ਜੇ ਅੱਜ ਵੱਡੇ ਵੱਡੇ ਅਦਾਰੇ ਚੱਲਦੇ ਨੇ, ਵੱਡੀਆਂ ਵੱਡੀਆਂ ਸੇਵਾਵਾਂ ਵੀ ਚੱਲਦੀਆਂ ਨੇ, ਚੱਲਦੀਆਂ ਉਹ ਵੀ ਮਾਇਆ ਨਾਲ ਹੀ ਨੇ, ਪਰ ਮਾਇਆ ਸਭ ਕੁਛ ਨਹੀਂ ਹੁੰਦੀ। ਤੇ ਜਿਹੜਾ ਬੰਦਾ ਜੀਵਨ ਵਿੱਚ ਮਾਇਆ ਨੂੰ ਸਭ ਕੁਝ ਸਮਝ ਲਵੇ, ਉਹਦਾ ਕੋਈ ਵੀ ਨਹੀਂ ਬਣਦਾ। ਮਾਇਆ ਨੇ ਤੇ ਬਣਨਾ ਹੀ ਕੀ ਹੈ, ਕੋਈ ਵੀ ਨਹੀਂ ਬਣਦਾ ਉਹਦਾ, ਜਿਹੜਾ ਮਾਇਆ 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 ਹੀ ਕਰੇ, ਹੋਰ ਕੁਛ ਨਹੀਂ ਚਾਹੀਦਾ। ਅਸੀਂ ਰੋਟੀ ਖਾਣ ਵਾਸਤੇ, ਜਿਉਣ ਵਾਸਤੇ ਸਾਨੂੰ ਰੋਟੀ ਚਾਹੀਦੀ ਹੈ, ਜਿਉਣ ਵਾਸਤੇ ਅਸੀਂ ਖਾਣਾ ਹੈ, ਪਰ ਖਿਮਾ ਕਰਨਾ, ਕੁਝ ਲੋਕ ਐਸੇ ਨੇ ਜਿਹੜੇ ਖਾਣ ਵਾਸਤੇ ਹੀ ਜਿਉਂਦੇ ਨੇ। ਸਾਨੂੰ ਕੱਪੜਾ ਤਨ ਢੱਕਣ ਵਾਸਤੇ ਚਾਹੀਦਾ, ਜਿਉਣ ਵਾਸਤੇ ਕੱਪੜਾ ਚਾਹੀਦਾ, ਪਰ ਬਹੁਤ ਲੋਕ ਐਸੇ ਨੇ ਜਿਹੜੇ ਕੱਪੜੇ ਵਾਸਤੇ ਜਿਉਂਦੇ ਨੇ। ਕੋਠੀ ਸਾਨੂੰ ਰਹਿਣ ਵਾਸਤੇ ਚਾਹੀਦੀ ਆ, ਪਰ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕੋਠੀ ਵਾਸਤੇ ਹੀ ਜਿਉਂਦੇ ਨੇ। 40 ਸਾਲ ਲਾਵਾਂਗਾ, ਬੜੀ ਮਿਹਨਤ ਕਰਾਂਗਾ, ਏਦਾਂ ਦੀ ਕੋਠੀ ਬਣਾਉਣੀ, ਉਹ ਕੋਠੀ ਵਾਸਤੇ ਹੀ ਜਿਉਂਦਾ, ਉਹ ਕੱਪੜਿਆਂ ਵਾਸਤੇ, ਖਾਣ ਵਾਸਤੇ ਹੀ ਜਿਉਂਦਾ, ਪਰ ਨਹੀਂ, ਇਹਨਾਂ ਚੀਜ਼ਾਂ ਦੀ ਸਾਨੂੰ ਲੋੜ ਹੈ, ਪਰ ਇਹ ਵਸਤੂਆਂ ਹੀ ਸਭ ਕੁਛ ਨਹੀਂ ਹੁੰਦੀਆਂ। ਅਸਲ ਵਿੱਚ ਇੱਕ ਵਾਹਿਗੁਰੂ ਪਰਮੇਸ਼ਰ ਦਾ ਨਾਮ ਆ, ਜਹ ਮਾਤ ਪਿਤਾ ਸੁੱਤ ਮੀਤ ਨਾ ਭਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਇੱਕ ਉਸ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਹੈ ਜਿਹਨੇ ਨਾਲ ਜਾਣਾ ਹੈ, ਬੱਚਿਆਂ ਨੇ, ਧੀਆਂ ਪੁੱਤਰਾਂ ਨੇ, ਰਿਸ਼ਤੇਦਾਰਾਂ ਨੇ, ਸਭ ਨੇ ਇੱਥੇ ਰਹਿ ਜਾਣਾ। ਗੁਰਮੁਖੋ, ਆਪਾਂ ਇਤਿਹਾਸ ਪੜ੍ਹਨੇ ਤੇ ਵਿਚਾਰਨੇ ਆ ਕਿ ਬਾਬਾ ਬੰਦਾ ਸਿੰਘ ਬਹਾਦਰ ਦਾ ਇੱਕ ਲੌਤਾ ਪੁੱਤਰ ਸੀ, 3 ਕੁ ਸਾਲ ਦੇ ਕਰੀਬ ਉਹਦੀ ਉਮਰ ਦੱਸੀ ਹੈ ਜੈ ਸਿੰਘ ਦੀ। ਅੱਖਾਂ ਦੇ ਸਾਹਮਣੇ ਜਾਲਮਾਂ ਨੇ ਕੋਹ ਕੋਹ ਕੇ ਸ਼ਹੀਦ ਕੀਤਾ ਸੀ, ਪਰ ਬਾਬੇ ਨੂੰ ਇਸ ਗੱਲ ਦੀ ਸੋਝੀ ਸੀ, ਇਸ ਗੱਲ ਦਾ ਪਤਾ ਸੀ, ਇਸ ਗੱਲ ਦਾ ਗਿਆਨ ਸੀ ਕਿ ਮਨਾ ਨਾਮ ਪੁੱਤਰਾਂ ਕਰਕੇ ਨਹੀਂ, ਨਾਮ ਕਰਨੀਆਂ ਕਮਾਈਆਂ ਕਰਕੇ ਰਹਿੰਦਾ, ਬੱਚਿਆਂ ਕਰਕੇ ਨਾਮ ਨਹੀਂ ਰਹਿੰਦਾ। ਮਹਾਂਪੁਰਸ਼ਾਂ ਕੋਲ ਲੈ ਕੇ ਗਿਆ ਇੱਕ ਮਠਿਆਈ ਦਾ ਡੱਬਾ, ਕਹਿੰਦਾ ਬਾਬਾ ਜੀ ਮੁੰਡਾ ਹੋਇਆ। ਬਾਬਾ ਜੀ ਕਹਿੰਦੇ ਠੀਕ, ਛਕ ਲਈ, ਚੁੱਪ ਅੱਗੋਂ ਕੁਛ ਵੀ ਨਾ ਬੋਲੇ। ਕਹਿੰਦੇ ਬਾਬਾ ਜੀ ਕੋਈ ਵਧਾਈ ਦਿਓ, ਖੁਸ਼ੀ ਦਾ ਪ੍ਰਗਟਾਵਾ ਕਰੋ। ਸੰਤ ਕਹਿੰਦੇ ਜੇ ਜਿਉਂਦਾ ਰਿਹਾ ਨਾ 25-30 ਸਾਲ ਫਿਰ ਵਧਾਈ ਦਿਆਂਗਾ। ਮਹਾਂਪੁਰਸ਼ੋ ਕੀ ਗੱਲ, ਕਹਿੰਦੇ ਕੀ ਪਤਾ ਲੱਗਦਾ ਤੇਰੇ ਮੁੰਡੇ ਨੇ ਤੇਰੀ ਇੱਜ਼ਤ ਵਧਾਉਣੀ ਆ ਕਿ ਘਟਾਉਣੀ ਆ। ਜਿਨ੍ਹਾਂ ਦੇ ਬੱਚੇ ਅੱਜ ਨਲਾਇਕ ਨਿਕਲੇ ਨੇ, ਵਧਾਈਆਂ ਤੇ ਉਹਨਾਂ ਦੇ ਜੰਮੇ ਤੇ ਵੀ ਮਿਲੀਆਂ ਹੁੰਦੀਆਂ ਨੇ। ਦੁਨੀਆਂ ਦੇ ਲੋਕ ਬੜੀਆਂ ਵਧਾਈਆਂ ਦਿੰਦੇ ਨੇ, ਪਰ ਪਤਾ ਨਹੀਂ ਉਹਨਾਂ ਬੱਚਿਆਂ ਨੇ ਵਧਾਉਣਾ ਕਿ ਉਹਨਾਂ ਬੱਚਿਆਂ ਨੇ ਘਟਾਉਣਾ। ਅਸਲੀ ਵਧਾਈ ਦੇਣੀ ਬਣਦੀ ਹੈ ਜਿਹੜੇ ਅੱਜ ਅੰਮ੍ਰਿਤ ਛਕ ਕੇ ਆਏ। ਇਹ ਆ ਅਸਲੀ ਵਧਾਈ। ਕੋਈ ਨਿਤਨੇਮ ਕਰਨ ਲੱਗ ਪਿਆ, ਭਜਨ ਕਰਨ ਲੱਗ ਪਿਆ, ਸਿਮਰਨ ਕਰਦਾ, ਗੁਰਦੁਆਰੇ ਜਾਂਦਾ, ਦਾੜੀ ਰੱਖੇ, ਦਸਤਾਰ ਬੰਨਣ ਲੱਗੇ, ਉਹਨੂੰ ਗੁਰਸਿੱਖੋ ਜ਼ਰੂਰ ਵਧਾਈ ਦਿਆ ਕਰੋ, ਸ਼ਾਬਾਸ਼ ਦੇ ਕੇ ਆਇਆ ਕਰੋ, ਹੱਲਾ ਸ਼ੇਰੀ ਦਿਆ ਕਰੋ ਵੀ ਚੰਗਾ ਹੈ, ਤੂੰ ਗੁਰੂ ਵਾਲੇ ਪਾਸੇ ਲੱਗਾ ਤੁਰਨ। ਪਰ ਵਿਰਲੇ ਨੇ, ਅੱਜ ਕੱਲ੍ਹ ਬਹੁਤੇ ਕਹਿਣਗੇ ਲੈ ਵੱਡਾ ਜਥੇਦਾਰ ਬਣਿਆ ਫਿਰਦਾ, 900 ਚੂਹਾ ਖਾ ਕੇ ਬਿੱਲੀ ਹੱਜ ਨੂੰ ਚੱਲੀ, ਇਹ ਹੁਣ ਅੰਮ੍ਰਿਤ ਛੱਕ ਕੇ ਤੂੰ ਵੱਡਾ ਬਾਬਾ ਬਣ ਗਿਆ, ਹੁਣ ਤੱਕ ਤੇ ਸਾਡੇ ਨਾਲ ਹੀ ਖਾਂਦਾ ਪੀਂਦਾ ਰਿਹਾ। ਏਦਾਂ ਦੀਆਂ ਗੱਲਾਂ ਲੋਕ ਜ਼ਿਆਦਾ ਕਰਦੇ ਨੇ, ਪਰ ਗੁਰਮੁਖੋ ਹੱਲਾ ਸ਼ੇਰੀ ਦੇਣੀ ਚਾਹੀਦੀ ਹੈ ਵੀ ਸੱਚੇ ਪਾਤਸ਼ਾਹ ਧੰਨ ਭਾਗ, तेरे गुरमुखा उच्चे भाग ने जेड़ा तेन सच्चे पातशाह ने अपना बनाया जेड़ा तू दाड़ा रखे है जेड़े केस रखे ने साडा सब का फर्ज बनता उन्हां नूं वधाइयां दिओ अज जेड़े अमर छक के आए ने लख लख वधाइयां ने उन्हां गुरमुखा गुरसिखा नूं जिन्हां उत्ते सच्चे पातशाह त्रुठे ने दयाल होए ने कृपा करके सतगुरां ने अपने बनाया सतगुर के जन्मे गवन वटाया गुरु घर च जदों जन्म हो जाए गुरु घर च नाम लिखिया जावे फिर आवागमन का चक्कर मिट जांदा आन जान खत्म हो जांदा 84 दे गेट तो छुटकारा हो जांदा दास सर्ज करदा सी बाबा बंदा सिंह बहादुर नू पता सी कोई पुत्र है मेरा पर अखां सामने शहीद करा लिया ज्ञान सी सोझी सी गुरमुखो याद रखना इबादत वाला ही शहादत प्राप्त कर सकता है बंदगी वाला ही कुर्बानी कर सकता है दूजा नहीं है ते गल्ला मारन वाले बहुत है लोग जिस बंदे को इबादत ना होवे वो कदे शहादत नहीं दे सकता जिन्ना जिन्ना दियां शहीदियां होईयां ने असीं जे इतिहास पढ़ के वेखीए उन्हां दी इबादत भी तो बड़ी सी कमाईयां भी बड़ियां सन असी आखने बाबा जरनैल सिंह महापुरख संत बाबा जरनैल सिंह जी अज भी साढ़े दिलां दी धड़कन ने नौजवान कहिंदे ने ना मैं बाहरलिया देशां च वेखिया वड्डे वड्डे गुरद्वारिया विच वड्डियां वड्डियां फोटोआं उन्हां दियां लगियां होईयां ने ते सत्संग बहुत सत्कार लोग करदे ने बहुत सत्कार ते उन्हां दा जे उन्हां ने शहादत दित्ती ते उन्हां दी इबादत भी ते किड्डी वड्डी सी चंडीगढ़ दा एक डॉक्टर मैनूं मिलिया सी एक दफा एक संगत विचों शरीर सी ओह ढिल्ला सी मैं उहदा पता लैण गया सां पीजीआई बाहरले पासे खलोते सां ओह डॉक्टर साहब आए फतेह बुला के कोल खलो गए कहिंदे बाबा जी मैं कहा हां जी तुसीं मिले हो फतेह बुलाई है कहिंदे वैसे मैं मिलदा नहीं किसे नूं बहुत मैं कहा की गल कहिंदे मैं इक्को नूं ही मिलिया बस होर नूं मिलण नूं जी नहीं करता मैं कहा किन्नां दी संगत कीती है तुसीं कहिंदे जी जुड़े गुरु ग्रंथ साहिब मरन नाला जोड़िया महापुरशां ने पिंडरां वालियां ने नाल लिया बड़ी खुशी होई मैं उस गुरमुख नूं पुछिया मैं कहा दसो फिर किवें जुड़े ओह कहिंदा बाबा जी उहनां दी असीं संगत कीती आ उदू बाद होर कोई उहनां पसंद ही नहीं आया मैं कहा आउणा भी कित्थों सी टोभे छप्पणां विच नहीं हथ पाउंदे लाउंदे सागरां विच जो तारियां ने ਉਹ ਕਦੇ ਬਗਲਿਆਂ ਵਿੱਚ ਨਹੀਂ ਰਲ ਪੈਂਦੇ ਹੰਸਾਂ ਨਾਲ ਜਿਨ੍ਹਾਂ ਦੀਆਂ ਯਾਰੀਆਂ
ਸਤਿ ਸ੍ਰੀ ਅਕਾਲ
ਧਿਆਨ ਦੇਣਾ ਉਹ ਕਹਿੰਦਾ ਅੱਜ ਮੇਰੀਆਂ ਨੂੰਹਾਂ ਤੇ ਮੇਰੇ ਪੁੱਤਰ ਇਸੇ ਹਸਪੀਟਲ ਵਿੱਚ ਡਾਕਟਰ ਹਨ ਕੋਈ ਸਮਾਂ ਸੀ ਜਦੋਂ ਮੈਂ ਵੀ ਇੱਥੇ ਹੀ ਨੌਕਰੀ ਕਰਕੇ ਗਿਆ ਹੁਣ ਮੈਂ ਘਰ ਰਹਿੰਦਾ ਬੱਚੇ ਰੋਜ਼ ਡਿਊਟੀ ਤੇ ਆਉਂਦੇ ਨੇ ਉਹਨਾਂ ਨੂੰ ਛੱਡਣ ਆ ਜਾਂਦਾ ਉਹਨਾਂ ਨੂੰ ਲੈਣ ਆ ਜਾਂਦਾ ਮੈਂ ਆਉਂਦਾ ਇੱਥੇ ਆ ਰੋਜ ਮੈਂ ਕਿਹਾ ਕਿਵੇਂ ਜੁੜੇ ਸੋ ਉਸ ਡਾਕਟਰ ਨੇ ਦੱਸਿਆ ਹੁਣ ਬਜ਼ੁਰਗ ਹੋ ਚੁੱਕਿਆ ਸੀ ਕਹਿੰਦਾ ਬਾਬਾ ਜੀ ਮਹਾਂਪੁਰਸ਼ਾਂ ਦੇ ਅੰਦਰ ਮੇਦੇ ਚ ਗਰਮੈਸ਼ ਕਾਰਨ ਮੂੰਹ ਵਿੱਚ ਛਾਲੇ ਰਹਿੰਦੇ ਸੀ ਜਿਹਨੂੰ ਮੇਦੇ ਦੀ ਗਰਮੈਸ਼ ਹੋਵੇ ਨਾ ਉਹ ਕਈ ਵਾਰੀ ਉਹਦੇ ਮੂੰਹ ਵਿੱਚ ਛਾਲੇ ਮੂੰਹ ਪੱਕਦਾ ਜ਼ਿਆਦਾ ਉਹਦਾ ਇਹ ਬਿਮਾਰੀ ਰੋਗ ਕਿਸੇ ਦਾ ਹੁੰਦਾ ਮਹਾਂਪੁਰਸ਼ ਆਪਣੇ ਸਰੀਰ ਤੇ ਲੈ ਲੈਂਦੇ ਨੇ ਉਹ ਕਹਿੰਦੇ ਜੀ ਉਹ ਸੇਵਾਦਾਰਾਂ ਨੇ ਕਈ ਵਾਰੀ ਮਹਾਂਪੁਰਸ਼ਾਂ ਨੂੰ ਆਖਿਆ ਚੰਗੀ ਦਵਾਈ ਲਓ ਉਹ ਧਿਆਨ ਬਹੁਤਾ ਨਹੀਂ ਸਨ ਦਿੰਦੇ ਸਰੀਰ ਦਾ ਧਿਆਨ ਨਹੀਂ ਸਨ ਦਿੰਦੇ ਸੇਵਾਦਾਰਾਂ ਨੇ ਇੱਕ ਵਾਰੀ ਧੱਕੇ ਨਾਲ ਹੀ ਹਸਪੀਟਲ ਚ ਉਹਨਾਂ ਨੂੰ ਦਾਖਲ ਕਰਾ ਦਿੱਤਾ ਕਹਿੰਦੇ ਜੀ ਤੁਸੀਂ ਓਦਾਂ ਦਵਾਈ ਲੈਂਦੇ ਨੀ ਤੁਸੀਂ ਦੋ ਦਿਨ ਇੱਥੇ ਹੀ ਰਹੋ ਚੰਗੀ ਤਰ੍ਹਾਂ ਇਲਾਜ ਕਰਾਓ ਕਹਿੰਦੇ ਜੀ ਮੇਰੀ ਲਾਤੀ ਡਿਊਟੀ ਡਾਕਟਰ ਜਿਹੜੇ ਕਹਿੰਦੇ ਤੂੰ ਧਿਆਨ ਰੱਖੀ ਮਹਾਂਪੁਰਸ਼ਾਂ ਦਾ ਕਹਿੰਦਾ ਮੈਂ ਆਖਿਆ ਵੀ ਮੈਂ ਰੋਜ਼ ਪੀਣ ਵਾਲਾ ਬੰਦਾ ਮੇਰੀ ਡਿਊਟੀ ਇਹਨਾਂ ਕੋਲ ਲਾਤੀ ਉਹਨਾਂ ਨੂੰ ਵੇਖ ਕੇ ਓਦਾਂ ਹੀ ਡਰ ਲੱਗੇ ਸਾਹਮਣੇ ਕਿਵੇਂ ਜਾਵਾਂ ਹੱਥ ਕੰਬਣ ਕਹਿੰਦਾ ਮੇਰੇ ਇੰਨੇ ਮਰੀਜ਼ਾਂ ਨੂੰ ਠੀਕ ਕਰ ਛੱਡਿਆ ਉਹਨਾਂ ਦੇ ਕੋਲ ਜਾਣਾ ਤੇ ਡਰ ਲੱਗਣਾ ਉਹ ਕਹਿੰਦਾ ਜੀ ਮੈਂ ਮਹਾਂਪੁਰਸ਼ਾਂ ਨੂੰ ਦਵਾਈ ਦੇਣ ਵਾਸਤੇ ਇੱਕ ਦੋ ਵਾਰੀ ਗਿਆ ਕਹਿੰਦਾ ਜੀ ਦੋ ਤਿੰਨ ਦਿਨ ਮਹਾਂਪੁਰਸ਼ ਰਹੇ ਦੋ ਤਿੰਨ ਦਿਨ ਡਾਕਟਰ ਦੇ ਦੱਸਣ ਦੀ ਗੱਲ ਹੈ ਕਹਿੰਦਾ ਮੈਂ ਉਹਨਾਂ ਨੂੰ ਸੁੱਤਿਆਂ ਪਿਆਂ ਨੂੰ ਨਹੀਂ ਵੇਖਿਆ ਜਦੋਂ 12:15 ਵੱਜਦੇ ਸੀ ਸਰਾਣੇ ਪਈ ਹੋਈ ਬਾਲਟੀ ਚੁੱਕ ਕੇ ਸੇਵਾਦਾਰ ਨੂੰ ਨਹੀਂ ਸੀ ਠਾਉਂਦੇ ਵੀ ਮੈਨੂੰ ਇਸ਼ਨਾਨ ਕਰਾ ਬਾਲਟੀ ਚੁੱਕਦੇ ਸਨ ਕੋਲ ਹੀ ਟੂਟੀ ਲੱਗੀ ਹੋਈ ਸੀ ਉਥੋਂ ਹੀ ਉਹਨਾਂ ਨੇ ਪਾਣੀ ਭਰ ਕੇ ਉੱਥੇ ਚੁੱਪ ਚਪੀਤੇ ਇਸ਼ਨਾਨ ਕਰਕੇ ਚੌਂਕੜਾ ਮਾਰ ਕੇ ਆ ਕੇ ਬਹਿ ਜਾਣਾ। ਕਹਿੰਦਾ ਮੈਂ ਦੂਰ ਖਲੋਤਾ ਲੁੱਕ ਕੇ ਵਹਿੰਦਾ ਰਿਹਾ, ਇਹ ਸੌਂਦੇ ਕਦੋਂ ਨੇ? ਕਹਿੰਦਾ ਮੈਂ 3 ਦਿਨ ਬਾਬਾ ਜੀ ਵੇਖਿਆ, ਮੈਂ ਉਹਨਾਂ ਨੂੰ ਕਿਤੇ ਰੱਜ ਕੇ ਸੁੱਤਿਆਂ ਨਹੀਂ ਵੇਖਿਆ। ਕੀ ਹੋਇਆ, 5-10 ਮਿੰਟ ਅੱਖਾਂ ਬੰਦ ਕਰ ਲਈਆਂ, ਫਿਰ ਖੋਲ ਲੈਂਦੇ ਸੀ, ਪਤਾ ਹੀ ਨਹੀਂ ਸੀ ਲੱਗਦਾ ਇਹਨਾਂ ਨੇ ਆਰਾਮ ਕਿਹੜੇ ਵੇਲੇ ਕੀਤਾ। 3 ਦਿਨ ਕਹਿੰਦਾ ਲਾ ਕੇ ਗਏ, ਜਦੋਂ 3ਜੇ ਦਿਨ ਚੱਲੇ ਵਾਪਸ, ਮੈਂ ਆਖਿਆ ਬਾਬਾ ਜੀ ਮੈਨੂੰ ਵੀ ਨਾਲ ਹੀ ਲੈ ਜਾਓ, ਰੋਜ਼ ਪੀਂਦਾ ਸਾ ਕਹਿੰਦਾ ਮੈਂ ਤੇ। ਮੈਨੂੰ ਮਹਾਂਪੁਰਸ਼ ਕਹਿੰਦੇ ਤੇਰੇ ਬੱਚੇ ਕਿੰਨੇ ਪਾਲਣੇ ਨੇ, ਚੱਲ ਤੂੰ ਆਈ ਉੱਥੇ, ਮੈਂ ਪਰਿਵਾਰ ਲੈ ਕੇ ਕਹਿੰਦਾ ਮਹਿਤਾ ਸਾਹਿਬ ਗਿਆ। ਮੈਨੂੰ ਉਹਨਾਂ ਨੇ ਅੰਮ੍ਰਿਤ ਛਕਾ ਦਿੱਤਾ, ਗੁਰੂ ਗ੍ਰੰਥ ਸਾਹਿਬ ਮਰ ਦੇ ਲੜ ਲਾ ਦਿੱਤਾ, ਉੱਪਰ ਦੀ ਸ੍ਰੀ ਸਾਹਿਬ ਪਵਾਤੀ। ਉਹ ਕਹਿੰਦਾ ਬਾਬਾ ਜੀ ਫੇਰ ਸਮਝ ਆਈ, ਫੇਰ ਮੈਨੂੰ ਪਤਾ ਲੱਗਾ ਵੀ ਉਹ ਇਲਾਜ ਕਰਾਉਣ ਨਹੀਂ, ਉਹ ਡਾਕਟਰ ਦਾ ਇਲਾਜ ਕਰਨ ਆਏ ਸਨ। ਆਖੋ ਸਤਨਾਮ। ਉਹ ਤੇ ਮੇਰਾ ਇਲਾਜ ਕਰਨ ਵਾਸਤੇ ਆਏ ਸਨ ਗੁਰਮੁਖੋ। ਇਬਾਦਤ ਨਿਤਨੇਮ ਭਜਨ ਬੰਦਗੀ ਕਰਨ ਵਾਲੇ ਜਿਹੜੇ ਨੇ ਉਹੀ ਸ਼ਹਾਦਤਾਂ ਦੇ ਜਾਮ ਪੀਂਦੇ ਨੇ, ਦੂਸਰੇ ਨਹੀਂ। ਸਤਸੰਗ ਜੀ ਉਹੀ ਘਾਲਣਾ ਘਾਲਣ ਵਾਲੇ, ਜਾਗੋ ਹਰ ਰੰਗ ਲਾਗੋ ਇਸ ਯੁਗ ਮਹਿ ਸੋ ਕਹੀ ਹੈ ਸੂਰਾ, ਆਤਮ ਜਿਣੇ ਸਗਲ ਬਸ ਤਾਕੈ ਜਾਗਾ ਸਤਿਗੁਰ ਪੂਰਾ। ਸਤਸੰਗ ਜੀ ਕਹਿੰਦੇ ਨੇ ਮੈਦਾਨੇ ਜੰਗ ਵਿੱਚ ਹੱਥ ਵਿੱਚ ਤਲਵਾਰ ਫੜ ਕੇ ਜੂਝਣ ਵਾਲੇ ਨੂੰ ਸੂਰਮਾਨੀ ਕਹਿੰਦੇ, ਜਿਹੜਾ ਸਵੇਰੇ ਇਸ ਕਲਯੁਗ ਦੇ ਸਮੇਂ ਵਿੱਚ ਸਵੇਰੇ ਉੱਠ ਕੇ ਭਜਨ ਕਰ ਲੈਂਦਾ ਉਹਦੇ ਵਰਗਾ ਸੂਰਮਾ ਹੈ ਹੀ ਕੋਈ ਨਹੀਂ। ਜਿਹੜਾ ਚੌਂਕੜਾ ਮਾਰ ਕੇ ਸਵੇਰੇ 12, 12:30, 1 ਵਜੇ, 2 ਵਜੇ, 3 ਵਜੇ, ਹੱਦ 4 ਵਜੇ ਤੱਕ ਵੀ ਉੱਠ ਪਵੇ, 3 ਤੋਂ 6 ਵਜੇ ਤੱਕ ਅੰਮ੍ਰਿਤ ਵੇਲਾ ਮੰਨਿਆ ਗਿਆ, ਚੌਥਾ ਪੈਰ 3 ਤੋਂ 6 ਇਹ ਅੰਮ੍ਰਿਤ ਵੇਲਾ। ਜਿਹੜਾ ਅੰਮ੍ਰਿਤ ਵੇਲੇ ਉੱਠ ਕੇ ਚੌਂਕੜਾ ਮਾਰ ਕੇ ਅੱਧਾ ਘੰਟਾ ਘੰਟਾ ਸਿਮਰਨ ਕਰ ਲੈਂਦਾ ਨਾ, ਉਹਦੇ ਅਰਗਾ ਸੂਰਮਾ ਕੋਈ ਨਹੀਂ, ਉਹ ਸੂਰਮਾ ਬਹੁਤ ਵੱਡਾ ਸੂਰਮਾ, ਕਿਉਂਕਿ ਕਲਯੁਗ ਦਾ ਪਹਿਰ ਹੈ। ਇਸ ਕਲਯੁਗ ਦੇ ਵਿੱਚ ਨਾਮ ਜਪਣਾ ਕੋਈ ਸੌਖੀ ਜੀ ਗੱਲ ਨਹੀਂ, ਤੇ ਭਲਾ ਹੋਣਾ ਨਾਮ ਨਾਲ ਹੀ। ਅਬ ਕਲੂ ਆਇਓ ਔਰ ਇੱਕ ਨਾਮ ਬੋਬੋਹੋ ਬੋਬੋਹੋ, ਅਨਰੁੱਤ ਨਾਹੀ ਨਾਹੀ ਮਤ ਭਰਮ ਭੁੱਲੋ ਭੁੱਲੋ, ਮਨ ਰੁੱਤ ਨਾਮ ਰੇ, ਨਾਮ ਬੀਜਣ ਦੀ ਰੁੱਤ ਹੀ ਹੁਣ ਆਈ ਹੈ। ਕਲਯੁਗ ਦਾ ਸਮਾਂ ਹੁਣ ਭਲਾ ਨਾਮ ਨਾਲ ਹੁੰਦਾ। ਸਤਯੁਗ ਸਤ ਤ੍ਰੇਤਾ ਜੱਗੀ ਦੁਆਪਰ ਪੂਜਾ 4, 3 ਯੁਗ 3 ਦ੍ਰਿੜ ਕਲ ਕੇਵਲ ਨਾਮ ਆਧਾਰ। ਇਹਦੇ ਵਿੱਚ ਕਲਯੁਗ ਵਿੱਚ ਨਾਮ ਨਾਲ ਆਧਾਰ ਹੋਣਾ, ਨਾਮ ਨਾਲ ਭਲਾ ਹੋਣਾ। ਬਾਬਾ ਬੰਦਾ ਸਿੰਘ ਬਹਾਦਰ ਲਛਮਣ ਦਾਸ ਸੀ ਪਹਿਲਾ ਨਾਂ, ਫਿਰ ਮਨ ਵਿੱਚ ਲੱਗਿਆ ਵੈਰਾਗ, ਤੀਰ ਮਾਰਿਆ ਸ਼ਿਕਾਰੀ ਸੀ ਤਕੜਾ, ਹਿਰਨੀ ਦੇ ਪੇਟ ਵਿੱਚ ਤੀਰ ਵੱਜਿਆ, ਉਹਦੇ ਪੇਟ ਵਿੱਚੋਂ ਨਿਕਲ ਕੇ 2 ਬੱਚੇ ਧਰਤੀ ਤੇ ਡਿੱਗੇ ਤੇ ਤੜਫ ਤੜਫ ਕੇ ਉਹਨਾਂ ਦੀ ਜਾਨ ਨਿਕਲੀ। ਲਛਮਣ ਦਾਸ ਵਿਰਾਗੀ ਹੋ ਗਿਆ, ਕਹਿੰਦਾ ਇਹ ਪਾਪ ਨਹੀਂ ਕਰਨਾ। ਫਿਰ ਸਾਧਾਂ ਦਾ ਚੇਲਾ ਬਣਿਆ। ਲੰਮਾ ਇਤਿਹਾਸ ਆ, ਮੈਂ ਇਤਿਹਾਸ ਲੰਮਾ ਨਹੀਂ ਵਿਚਾਰਨਾ ਚਾਹੁੰਦਾ, ਮੈਂ ਸਿਰਫ ਬੇਨਤੀ ਕਰਨੀ ਆ, ਇਬਾਦਤ ਤੋਂ ਬਿਨਾਂ ਸ਼ਹਾਦਤ ਨਹੀਂ ਹੁੰਦੀ। ਬਖਸ਼ਿਸ਼ ਕਮਾਈਆਂ ਵਾਲੇ ਜਿਹੜੇ ਨੇ ਉਹੀ, ਜਿਨ੍ਹਾਂ ਕੋਲ ਚੰਗੀ ਵਿਚਾਰ ਹੋਵੇ ਤਲਵਾਰ ਵੀ ਉਹੀ ਚਲਾ ਸਕਦੇ ਨੇ। ਔਰੰਗਜ਼ੇਬ ਕੋਲ ਵੀ ਤੇ ਤਲਵਾਰ ਸੀ, ਪਰ ਉਹਦੇ ਕੋਲ ਚੰਗੀ ਵਿਚਾਰ ਨਾ ਹੋਣ ਕਰਕੇ ਉਹਦੀ ਤਲਵਾਰ ਨੇ ਜ਼ੁਲਮ ਹੀ ਜ਼ੁਲਮ ਕੀਤਾ, ਭਲਾ ਨਹੀਂ ਕੀਤਾ ਕਿਸੇ ਦਾ। ਤਲਵਾਰਾਂ ਵਾਲਿਆਂ ਕੋਲ ਚੰਗੀ ਵਿਚਾਰ ਹੋਣੀ ਬਹੁਤ ਜ਼ਰੂਰੀ ਹੈ। ਇਸੇ ਕਰਕੇ ਮੈਂ ਪਿਛਲੇ ਜੋ ਸਮੇਂ ਵਿੱਚ ਘਟਨਾਵਾਂ ਵਾਪਰੀਆਂ ਨੇ ਇਹਦੇ ਸੰਬੰਧ ਵਿੱਚ ਮੈਂ ਹਰ ਜਗ੍ਹਾ ਸਟੇਜਾਂ ਤੇ ਬੇਨਤੀਆਂ ਕੀਤੀਆਂ ਨੇ, ਨੌਜਵਾਨੋ ਸਿਰਾਂ ਤੇ ਕੇਸਰੀ ਦਸਤਾਰਾਂ ਤੇ ਹੱਥ ਵਿੱਚ ਸ੍ਰੀ ਸਾਹਿਬਾਂ ਫੜ ਕੇ ਸੜਕਾਂ ਉੱਤੇ ਉਤਰੇ ਆ, ਪਰ ਗੁਰਮੁਖੋ ਹੱਥਾਂ ਦੇ ਵਿੱਚ ਤਲਵਾਰਾਂ ਤੇ ਜ਼ਰੂਰ ਨੇ, ਪਰ ਗੁਰਮਤ ਦੀ ਵਿਚਾਰ ਹੋਣੀ ਵੀ ਬੜੀ ਜ਼ਰੂਰੀ ਆ। ਤੁਰੋ ਜ਼ਰੂਰ, ਪਰ ਦਾੜੀਆਂ ਕੇਸ ਰੱਖ ਕੇ ਤੁਰੋ, ਫਿਰ ਬਹੁਤਾ ਆਨੰਦ ਆਏਗਾ। ਫਿਰ ਬਹੁਤਾ ਆਨੰਦ ਆਏਗਾ, ਮੁੱਖ ਤੇ ਦਾੜੇ, ਸਿਰਾਂ ਤੇ ਦਸਤਾਰਾਂ। ਕੇਸਰੀ ਬੰਨਣ ਦਾ ਬੜਾ ਚਾਅ ਹੁੰਦਾ, ਨਗਰ ਕੀਰਤਨ ਹੋਵੇ ਕੇਸਰੀ ਦਸਤਾਰ, ਪਰ ਗੁਰਮੁਖੋ ਨਿਸ਼ਾਨ ਸਾਹਿਬ ਥੜੇ ਬਿਨਾਂ ਨਹੀਂ ਲੱਗ ਸਕਣਾ, ਪਹਿਲਾਂ ਥੜਾ ਬਣਾਉਣਾ ਪਏਗਾ, ਫਿਰ ਨਿਸ਼ਾਨ ਸਾਹਿਬ ਲੱਗੇਗਾ। ਤੇ ਦਸਤਾਰ ਕੇਸਰੀ ਵੀ ਦਾੜੇ ਨਾਲ ਹੀ ਫੱਬਦੀ ਆ, ਥੜਾ ਹੈ ਨੀ, ਨਿਸ਼ਾਨ ਸਾਹਿਬ ਲਾਈ ਫਿਰਦੇ ਨੇ। ਆਖੋ ਸਤਨਾਮ। ਖੜਾ ਹੈ ਨਹੀਂ, ਨਿਸ਼ਾਨ ਸਾਹਿਬ ਲੱਗਿਆ। ਤੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ, ਦਾੜੀਆਂ ਰੱਖੋ ਫਿਰ ਸੋਹਣੇ ਲੱਗਦੇ ਹੋ। ਜਦੋਂ ਜੋਸ਼ ਵਿੱਚੋ ਤੇ ਹੋਸ਼ ਵੀ ਜ਼ਰੂਰੀ ਹੈ, ਤੇ ਹੋਸ਼ ਸਾਨੂੰ ਗੁਰਬਾਣੀ ਨਾਲ ਆਉਣੀ, ਗੁਰਬਾਣੀ ਤੋਂ ਬਿਨਾਂ ਤੇ ਸੁਰਤ ਸਾਡੀ ਸੁੱਤੀ ਪਈ ਹੈ। ਸੋ ਜੀਵਿਆ ਜਿਨ ਮਨ ਵਸਿਆ ਸੋਏ, ਜਿਵੇਂ ਸੁਣ ਰਹੇ ਸੋ ਨਾਨਕ ਅਵਰ ਨਾ ਜੀਵੈ ਕੋਏ, ਜਿਉਂਦੇ ਹੀ ਉਹ ਨੇ ਜਿਹੜੇ ਵਾਹਿਗੁਰੂ ਦਾ ਨਾਮ ਜਿਨ੍ਹਾਂ ਦੇ ਹਿਰਦੇ ਵਿੱਚ ਵਸਿਆ ਹੋਇਆ, ਬਾਕੀ ਤੇ ਮੁਰਦਾ ਨੇ ਉਹ ਤੇ ਸਤਸੰਗ ਜੀ ਬਾਬਾ ਫਰੀਦ ਸਾਹਿਬ ਕਹਿੰਦੇ ਨੇ ਵਿਸਰਿਆ ਜਿਨ ਨਾਮ ਸੁਖ ਹੋਏ ਭਾਰ ਥੀਏ, ਉਹ ਤੇ ਭਾਰ ਨੇ ਧਰਤੀ ਤੇ ਜਿਨੀ ਐਸਾ ਹਰ ਨਾਮ ਨਾ ਚੇਤੇ ਉਸੇ ਕਾਹੇ ਜਗ ਆਏ ਰਾਮ ਰਾਜੇ। ਉਹ ਆਏ ਕਾਹਦੇ ਵਾਸਤੇ ਨੇ ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਨਹੀਂ ਜਪਿਆ। ਭਾਈ ਦੇ ਭਗਤਹੀਨ ਕਾਹੇ ਜਗ ਆਇਆ, ਪੂਰੇ ਗੁਰ ਕੀ ਸੇਵ ਨਾ ਕੀਨੀ ਬਿਰਥਾ ਜਨਮ ਗਵਾਇਆ। ਉਹ ਆਏ ਕਾਹਦੇ ਵਾਸਤੇ ਨੇ ਜਿਨ੍ਹਾਂ ਕੋਲ ਵਾਹਿਗੁਰੂ ਪਰਮੇਸ਼ਰ ਦਾ ਨਾਮ ਨਹੀਂ। ਸਾਡੀ ਸੁੱਤੀ ਹੋਈ ਸੁਰਤ ਨੂੰ ਜੇ ਹੋਸ਼ ਲਿਆਉਣੀ ਆ ਉਹ ਗੁਰਬਾਣੀ ਨੇ ਲਿਆਉਣੀ। ਮਾਧੋ ਦਾਸ ਚੇਲਾ ਬਣ ਗਿਆ ਫਕੀਰਾਂ ਦਾ, ਹੌਲੀ ਹੌਲੀ ਕਰਾਮਾਤਾਂ ਆ ਗਈਆਂ, ਬਹਿ ਗਿਆ ਗੋਦਾਵਰੀ ਦੇ ਕੰਢੇ ਦੇ ਉੱਤੇ ਜਾ ਕੇ ਨਾਦੇੜ ਦੀ ਧਰਤੀ ਤੇ ਹਜ਼ੂਰ ਸਾਹਿਬ ਆਪ ਜੀ ਨੇ ਸੁਣਿਆ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਧਿਆਨ ਦੇਣਾ ਗੁਰਮੁਖੋ, ਸੱਚਖੰਡ ਤਖ਼ਤ ਸਾਹਿਬ ਨੂੰ ਕਿਉਂ ਕਿਹਾ ਜਾਂਦਾ? ਹਜ਼ੂਰ ਸਾਹਿਬ ਜਿਹੜਾ ਤਖ਼ਤ ਹੈ ਨਾ ਉਹਨੂੰ ਕਹਿੰਦੇ ਆ ਸੱਚਖੰਡ ਸ੍ਰੀ ਹਜ਼ੂਰ ਸਾਹਿਬ, ਸੱਚਖੰਡ। ਇਹਦਾ ਕਾਰਨ ਕੀ ਹੈ? ਸਾਡੇ ਪਿੰਡਾਂ ਵਿੱਚ ਗੁਰਦੁਆਰੇ ਬਣੇ ਨੇ, ਚਾਰ ਚਾਰ ਗੁਰਦੁਆਰੇ ਵੀ ਨੇ, ਇੱਕ ਇੱਕ ਪਿੰਡ ਚ ਦੋ ਦੋ ਤਿੰਨ ਤਿੰਨ ਨਾਮ ਬਣੇ ਨੇ। ਗੁਰਦੁਆਰਾ ਇੱਕ ਹੋਵੇ ਬਹੁਤਾ ਚੰਗੀ ਗੱਲ, ਬਹੁਤ ਚੰਗੀ ਗੱਲ। ਜੇ ਬਹੁਤਾ ਵੱਡਾ ਪਿੰਡ ਹੋਵੇ ਜਾਣ ਵਾਲਿਆਂ ਨੂੰ ਔਖਾ ਹੋਵੇ ਬਜ਼ੁਰਗਾਂ ਨੂੰ, ਫਿਰ ਦੋ ਬਣ ਜਾਣ ਮਾੜੀ ਗੱਲ ਨੀ। ਅੱਜ ਕੱਲ ਗੁਰਦੁਆਰੇ ਬਹੁਤੇ ਤਾਂ ਬਣੇ ਨੇ, ਪ੍ਰਧਾਨ ਜੀ ਕਹਿੰਦੇ ਨੇ ਪ੍ਰਧਾਨਗੀ ਨੀ ਛੱਡਣੀ ਗੁਰਦੁਆਰਾ ਭਾਵੇਂ ਨਵਾਂ ਬਣਾਉਣਾ ਪਵੇ। ਜੇ ਇੱਕ ਪ੍ਰਧਾਨ ਇੱਕ ਜਗ੍ਹਾ ਦੂਜਾ ਪ੍ਰਧਾਨ ਚੁਣ ਲਿਆ ਉਹ ਕਹਿੰਦਾ ਪ੍ਰਧਾਨਗੀ ਨੀ ਆਪਾਂ ਛੱਡਣੀ, ਗੁਰਦੁਆਰਾ ਨਵਾਂ ਬਣਾ ਲਾਂਗੇ। ਏਦਾਂ ਦੇ ਗੁਰਦੁਆਰੇ ਬਹੁਤੇ ਬਣੇ ਨੇ ਅੱਜ। ਸੱਚਖੰਡ ਅਸੀਂ ਉਸ ਜਗ੍ਹਾ ਨੂੰ ਕਹਿੰਦੇ ਹਾਂ ਜਿੱਥੇ ਗੁਰੂ ਸਾਹਿਬ ਦਾ ਸੁਖ ਆਸਣ ਹੁੰਦਾ ਹੈ, ਤੇ ਬਾਕੀ ਜਿੱਥੇ ਪ੍ਰਕਾਸ਼ ਹੁੰਦਾ ਉਹਨੂੰ ਅਸੀਂ ਕਹਿੰਦੇ ਹਾਂ ਗੁਰਦੁਆਰਾ। ਜਿੱਥੇ ਸੱਚੇ ਪਾਤਸ਼ਾਹ ਜੀ ਨੇ 18 ਘੰਟੇ ਰਹਿਣਾ ਹੈ, ਜਿੱਥੇ ਸੱਚੇ ਪਾਤਸ਼ਾਹ ਜੀ ਨੇ 16 ਘੰਟੇ ਰਹਿਣਾ ਹੈ ਉਹਨੂੰ ਤੇ ਅਸੀਂ ਕਹਿੰਦੇ ਹਾਂ ਗੁਰਦੁਆਰਾ ਦਰਬਾਰ ਸਾਹਿਬ। ਜਿੱਥੇ 8 ਘੰਟੇ ਜਾਂਦੇ ਉਹਨਾਂ ਨੂੰ ਕਹਿੰਦੇ ਹਾਂ ਸੱਚਖੰਡ। ਇਹਦਾ ਕਾਰਨ ਕੀ? ਅਸਲ ਵਿੱਚ ਜਿਹੜਾ ਸਾਡਾ ਸਰੀਰ ਹੈ ਇਹ ਨਾਸਵੰਤ ਹੈ, ਆ ਜਿਹੜਾ ਸਰੀਰ ਹੈ ਨਾ ਇਹ ਸੱਚ ਨਹੀਂ। ਕਿਉਂਕਿ ਇੱਕ ਦਿਨ ਇਸ ਸਰੀਰ ਨੇ ਬਿਨਸਣਾ ਹੀ ਆ, ਖਤਮ ਹੋਣਾ ਹੈ, ਮਿੱਟੀ ਦੀ ਢੇਰੀ ਹੋਏਗਾ ਹੀ ਹੋਏਗਾ। ਤੇ ਸਾਧ ਸੰਗਤ ਜੀ ਸੱਚਖੰਡ ਆ ਨਾ ਜਿਹੜਾ, ਉੱਥੇ ਕੇਵਲ ਸੱਚ ਹੈ ਸ਼ਬਦ, ਉੱਥੇ ਸਰੀਰ ਨਹੀਂ ਹੁੰਦਾ। ਦਰਬਾਰ ਸਾਹਿਬ ਤੇ 10, 20, 50, 100 ਪਤਾ ਨੀ ਕਿੰਨੇ ਕੁ ਮੱਥਾ ਟੇਕਦੇ ਨੇ ਇੱਕ ਦਿਨ, ਪਰ ਜਿਹੜਾ ਸੱਚਖੰਡ ਆ ਨਾ ਉਹਦੇ ਵਿੱਚ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹੁੰਦੇ ਨੇ। ਆ ਝੂਠ ਦੀ ਪੰਡ ਆ, ਸਰੀਰ ਨਹੀਂ ਹੁੰਦਾ, ਇਸ ਕਰਕੇ ਉਹਨੂੰ ਸੱਚਖੰਡ ਕਹਿੰਦੇ ਨੇ। ਆਖੋ ਸਤਨਾਮ, ਸੱਚਖੰਡ। ਜਿੱਥੇ ਕੇਵਲ ਤੇ ਕੇਵਲ ਸੱਚ ਦਾ ਵਾਸ ਹੈ, ਜਿੱਥੇ ਹੋਰ ਹੈ ਹੀ ਨਹੀਂ ਕੋਈ। ਕਰੰਤੀ ਸਿੰਘ ਨੇ ਮਰਨ ਨੂੰ ਸੁਖ ਆਸਣ ਕਰਕੇ ਬਾਹਰ ਆ ਜਾਣਾ ਹੁੰਦਾ, ਉੱਥੇ ਅੰਦਰ ਸੱਚ ਦਾ ਹੀ ਵਾਸ ਹੈ, ਦੂਜੀ ਗੱਲ ਹੀ ਨਹੀਂ ਕੋਈ, ਸੱਚਖੰਡ। ਤੇ ਸਤਸੰਗਤ ਜੀ ਹਜ਼ੂਰ ਸਾਹਿਬ ਗੁਰਗੱਦੀ ਸੱਚ ਨੂੰ ਮਿਲੀ ਹੈ। ਪਹਿਲਾਂ ਗੱਦੀ ਮਿਲਦੀ ਰਹੀ ਹੈ ਸਰੀਰ ਨੂੰ। ਗੁਰੂ ਅੰਗਦ ਦੇਵ ਮਹਾਰਾਜ ਆਏ, ਗੁਰੂ ਅਮਰਦਾਸ ਸਾਹਿਬ ਆਏ, ਸਰੀਰ ਨਾਸਵੰਤ ਹੈ, ਸਰੀਰ ਖਤਮ ਹੋ ਜਾਂਦਾ ਹੈ, ਤੇ ਸਾਧ ਸੰਗਤ ਹਜ਼ੂਰ ਸਾਹਿਬ ਦੀ ਧਰਤੀ ਉੱਤੇ ਸ਼ਬਦ ਨੂੰ ਗੱਦੀ ਦਿੱਤੀ ਗਈ ਹੈ। ਸਰੀਰ ਝੂਠ ਹੈ, ਸੱਚ ਨੂੰ ਗੱਦੀ ਮਿਲ ਗਈ ਜਿਹਨੇ ਕਦੇ ਖਤਮ ਹੋਣਾ ਹੀ ਨਹੀਂ, ਇਸ ਕਰਕੇ ਕਹਿੰਦੇ ਹਾਂ ਸੱਚਖੰਡ ਸ੍ਰੀ ਹਜ਼ੂਰ ਸਾਹਿਬ। ਤੇ ਹਜ਼ੂਰ ਸਾਹਿਬ ਦੀ ਪਾਵਨ ਪਿੱਤਰ ਧਰਤੀ, ਜਿਵੇਂ ਆਪ ਜੀ ਨੇ ਮੇਰੇ ਤੋਂ ਪਹਿਲਾਂ ਸਿੰਘ ਸਾਹਿਬ ਜੀ ਤੋਂ ਬੜੇ ਵਿਸਥਾਰ ਨਾਲ ਸਰਵਣ ਕੀਤਾ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਪ੍ਰਾਤਨ ਤਪ ਅਸਥਾਨ ਵੀ ਹੈ ਹਜ਼ੂਰ ਸਾਹਿਬ। ਫਿਰ ਉੱਥੇ ਉੱਥੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਵੀ ਗਏ ਨੇ। ਫਿਰ ਸੱਚੇ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੂੰ ਗੱਦੀ ਵੀ ਉੱਥੇ ਹੀ ਦਿੱਤੀ ਹੈ। ਬਹੁਤ ਵੱਡਾ ਪਾਵਨ ਅਸਥਾਨ ਹੈ, ਤੇ ਨਾਲ ਇਹ ਵੀ ਆਖਿਆ ਸੀ ਕਿ ਸਾਡੀ ਯਾਦਗਾਰ ਨਾ ਕੋਈ ਬਣਾਵੇ। ਮਹਾਰਾਜ ਨੇ ਆਖਿਆ ਜਿਹੜਾ ਸਾਡੀ ਯਾਦਗਾਰ ਬਣਾਏਗਾ ਉਹਦੀ ਕੁੱਲ ਅੱਗੇ ਨਹੀਂ ਵਧਣੀ। ਇਹ ਸੱਚੇ ਪਾਤਸ਼ਾਹ ਦੇ ਬਚਨ ਸਨ, ਜਿਹੜਾ ਸਾਡੀ ਯਾਦਗਾਰ ਬਣਾਏਗਾ ਉਹਦੀ ਕੁੱਲ ਅੱਗੇ ਨਹੀਂ ਵਧੇਗੀ। ਗੁਰਮੁਖੋ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਪਤਾ ਲੱਗਾ ਜਿੱਥੇ ਜਿੱਥੇ ਸੱਚੇ ਪਾਤਸ਼ਾਹ ਦੇ ਚਰਨ ਪਏ ਉਹਨੇ ਉੱਥੇ ਅਸਥਾਨ ਬਣਾਏ। ਜਦੋਂ ਹਜ਼ੂਰ ਸਾਹਿਬ ਦੀ ਧਰਤੀ ਦਾ ਪਤਾ ਲੱਗਾ, ਨਾਲ ਹੀ ਦੱਸਣ ਵਾਲਿਆਂ ਨੇ ਦੱਸਿਆ ਮਹਾਰਾਜਾ ਸਾਹਿਬ गुरु गोबिंद सिंह दे बचन ने जेड़ा साड़ी यादगार बनाएगा उदी कुल अगे नहीं बदेगी। ये महाराज दे बचन ने। महाराजा रणजीत सिंह कहिंदा मेरी कुल नहीं बदेगी ना बदे पर मैनू जिथे पता लगेगा इथे गुरु साहब ने चरण पाए ने मैं उथे गुरु के केसरी निशान साहब जरूर चलावांगा। गुरु के केसरी केसरी निशान साहब हर जगह चलन गए। गुरु गोबिंद सिंह वर्गा गुरु नहीं गुरमुखो लभना जिन्हां दे विच इन्ने गुण होण ते फिर ये भी नाखण के मेरी कोई यादगार बनावे। कहन लगे नहीं मेरी यादगार बनाउण दी भी लोड़ नहीं है धन गुरु गोबिंद सिंह महाराज दी निम्रता। सच्चे पातशाह कहिंदे मेरी कोई यादगार ना बनायो पर बनाई खालसे ने यादगार महाराज रणजीत सिंह ने बनाई। उथे नेड़े नादेड़ दी धरती ते सात संगत रहिंदा सी माधो दास वैरागी करामाती सी पलंगा इहदा रखिया होया सी पलंगे ते बौंदा सी साधुआं नूं साधु फकीरां नूं भा के अपनी शक्ति नाल पलंगा मूधा मार दिंदा सी। इहदे चेले हसदे सन कि साडे बाबे वर्गा तकड़ा नहीं हो सकदा कोई ਇਹਦੇ ਵਿੱਚ ਜਿਹੜੀ ਕਰਾਮਾਤ ਹੈ ਦੂਜੇ ਕਿਸੇ ਚ ਹੋ ਹੀ ਨਹੀਂ ਸਕਦੀ। ਸਾਡੇ ਬਾਬੇ ਦਾ ਸਾਡੇ ਗੁਰੂ ਦਾ ਮੁਕਾਬਲਾ ਨਹੀਂ ਕੋਈ ਕਰ ਸਕਦਾ। ਤੇ ਹਰ ਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਹੰਕਾਰ ਰੱਬ ਨੂੰ ਚੰਗਾ ਨਹੀਂ ਲੱਗਦਾ ਇਹ ਵੇਦ ਵੀ ਕਹਿੰਦੇ ਨੇ ਇਹ ਸ਼ਾਸਤਰ ਕਹਿੰਦੇ ਨੇ ਇਹ ਗੁਰਬਾਣੀ ਕਹਿੰਦੀ ਆ ਕਿ ਹੰਕਾਰ ਹੈ ਜਿਹੜਾ ਕਿਸੇ ਵੀ ਤਰ੍ਹਾਂ ਦਾ ਮਾੜਾ ਕੋਠੀ ਮਾੜੀ ਨੀ ਕੋਠੀ ਦਾ ਮਾਨ ਕਰ ਲੈਣਾ ਮਾੜਾ। ਗੁਰਮੁਖੋ ਗੱਡੀਆਂ ਮਾੜੀਆਂ ਨੀ ਮਰਜ ਸਭ ਨੂੰ ਦੇਵੇ ਪਰ ਗੱਡੀਆਂ ਦਾ ਮਾਨ ਕਰ ਲੈਣਾ ਮਾੜਾ। ਕੁਰਸੀਆਂ ਮਾੜੀਆਂ ਨੀ ਹੁੰਦੀਆਂ ਕੁਰਸੀਆਂ ਦਾ ਮਾਨ ਕਰ ਲੈਣਾ ਮਾੜਾ। ਮਾਨ ਨੀ ਕਰਨਾ ਚਾਹੀਦਾ ਤੇ ਮਾਨ ਕਰ ਬੈਠਾ ਮੇਰੇ ਅਰਗਾ ਕੋਈ ਨਹੀਂ। ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਉਸ ਇਲਾਕੇ ਚ ਗਏ ਨੇ ਉਥੋਂ ਦੀ ਸੰਗਤ ਉਥੋਂ ਦੇ ਸਾਧੂਆਂ ਨੇ ਇਕੱਠੇ ਹੋ ਕੇ ਆਖਿਆ ਸੱਚੇ ਪਾਤਸ਼ਾਹ ਕੋਈ ਨਹੀਂ ਇਹਦਾ ਮੁਕਾਬਲਾ ਕਰ ਸਕਦਾ ਤੁਹਾਡੇ ਤੋਂ ਬਿਨਾਂ। ਤੁਸੀਂ ਕਿਰਪਾ ਕਰੋ ਇਹਦਾ ਮਾਨ ਕੱਢੋ। ਉਹ ਬੜੇ ਸਾਧੂਆਂ ਦਾ ਨਿਰਾਦਰ ਕਰਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਫੇਰ ਉਹਦੇ ਡੇਰੇ ਗਏ ਸਨ। ਗੱਲ ਮੁਕਾਓ ਮਹਾਰਾਜ ਦੇ ਚਰਨਾਂ ਵਿੱਚ ਸੱਚੇ ਪਾਤਸ਼ਾਹ ਜਦੋਂ ਗਏ ਪਲੰਗੇ ਤੇ ਬਹਿ ਕੇ ਜਾ ਕੇ ਜ਼ੋਰ ਬੜਾ ਲਾਇਆ ਇਹਨੇ ਆਪਣੀ ਪਾਵਰ ਨਾਲ ਘਿਰ ਦੀਆਂ ਸਿੱਧੀਆਂ ਵਸਤ ਸਨ ਕਿ ਮੈਂ ਪਲੰਗਾ ਉਲਟਾ ਦਿਆਂ। ਜ਼ੋਰ ਲਾਇਆ ਬੜਾ ਪਲੰਗਾ ਨਾ ਉਲਟਾ ਸਕਿਆ। ਆਖਿਰਕਾਰ ਮਾਧੋ ਦਾਸ ਵੈਰਾਗੀ ਨੂੰ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਤੇ ਝੁਕਣਾ ਪਿਆ। ਜਦੋਂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਇਆ ਸੱਚੇ ਪਾਤਸ਼ਾਹ ਦਾ ਦਗਦਗ ਕਰਦਾ ਚਿਹਰਾ ਵੇਖ ਕੇ ਇਹਦਾ ਮਨ ਗਦਗਦ ਹੋ ਗਿਆ। ਚਰਨਾਂ ਉੱਤੇ ਸੀਸ ਰੱਖ ਦਿੱਤਾ ਰੋ ਰੋ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਚਰਨ ਧੋਤੇ। ਸੱਚੇ ਪਾਤਸ਼ਾਹ ਨੇ ਉਸ ਵੇਲੇ ਆਖਿਆ ਕਹਿੰਦੇ ਉਹ ਮਾਧੋ ਦਾਸ ਕੀ ਇੱਥੇ ਪਲੰਗੇ ਤੇ ਬਹਾ ਕੇ ਤੇ ਨਿੱਕੀਆਂ ਨਿੱਕੀਆਂ ਕਰਾਮਾਤਾਂ ਕਰਕੇ ਆਪਣੇ ਆਪ ਨੂੰ ਵੱਡਾ ਦੱਸਣਾ ਹੈ। ਸਾਧੂਆਂ ਨੂੰ ਬਹਾ ਕੇ ਪਲੰਗੇ ਉੱਤੇ ਪਲੰਗਾ ਮੂਧਾ ਮਾਰ ਕੇ ਆਖਣਾ ਮੇਰੀ ਬੜੀ ਕਮਾਈ ਆ। ਓਏ ਗੱਲ ਸੁਣ ਜੇ ਤੂੰ ਇਹ ਪਾਵਰ ਛਕਦੀ ਹੋਈ ਵਿਖਾਉਣੀ ਆ ਤਾਂ ਜਾ ਵੇਖ ਪੰਜਾਬ ਦੀ ਧਰਤੀ ਉੱਤੇ ਜਿੱਥੇ ਨਿੱਕਿਆ ਨਿੱਕਿਆ ਬੱਚਿਆਂ ਨੂੰ ਨੀਹਾਂ ਵਿੱਚ ਚਿਣਿਆ ਜਾ ਰਿਹਾ। ਜਾ ਵੇਖ ਪੰਜਾਬ ਦੀ ਧਰਤੀ ਉੱਤੇ ਜ਼ਾਲਮ ਕਿਵੇਂ ਧਾਵਾ ਬੋਲ ਰਹੇ ਨੇ ਕਿਵੇਂ ਮਜ਼ਲੂਮਾਂ ਨੂੰ ਲਤਾੜਿਆ ਜਾ ਰਿਹਾ ਗਰੀਬਾਂ ਨੂੰ ਲਤਾੜਿਆ ਜਾ ਰਿਹਾ। ਜੇ ਕਮਾਈ ਵਿਖਾਉਣੀ ਆ ਜੇ ਕਰਾਮਾਤ ਵਿਖਾਉਣੀ ਆ ਤੇ ਪੰਜਾਬ ਜਾ ਕੇ ਵਿਖਾ। ਇੱਥੇ ਕੀ ਤੂੰ ਨਿੱਕੀਆਂ ਨਿੱਕੀਆਂ ਕਰਾਮਾਤਾਂ ਕਰਕੇ ਆਪਣੇ ਆਪ ਨੂੰ ਬੜਾ ਵੱਡਾ ਬਣਿਆ ਹੋਇਆ। ਸੱਚੇ ਪਾਤਸ਼ਾਹ ਦੇ ਚਰਨਾਂ ਤੇ ਸੀਸ ਰੱਖ ਦਿੱਤਾ ਕਹਿੰਦਾ ਮਰਜ ਮੇਰੇ ਤੋਂ ਭੁੱਲ ਹੋ ਗਈ ਬਖਸ਼ੋ। ਉਦੋਂ ਫਿਰ ਇਹਨੇ ਆਖਿਆ ਸੀ ਮਰਜ ਮੈਂ ਤੁਹਾਡਾ ਬੰਦਾ। ਮਹਾਰਾਜ ਕਹਿੰਦੇ ਕਿਹਦਾ ਬੰਦਾ ਮੈਂ ਤੁਹਾਡਾ ਬੰਦਾ। ਉਸ ਵੇਲੇ ਮਹਾਰਾਜ ਨੇ ਫਿਰ ਅੰਮ੍ਰਿਤ ਛਕਾਇਆ ਨਾਮ ਰੱਖਿਆ ਗੁਰਬਖਸ਼ ਸਿੰਘ। ਬੰਦਾ ਮੈਂ ਤੁਹਾਡਾ ਬੰਦਾ ਕਹਿਣ ਕਰਕੇ ਤੇਰਾ ਬੰਦਾ ਕਹਿਣ ਕਰਕੇ ਬੰਦਾ ਸਿੰਘ ਪ੍ਰਚਲਿਤ ਹੋਇਆ। ਪਹਿਲਾ ਨਾਂ ਲਛਮਣ ਦਾਸ, ਦੂਸਰਾ ਨਾਮ ਮਾਧੋ ਦਾਸ, ਤੀਜਾ ਨਾਮ ਗੁਰਬਖਸ਼ ਸਿੰਘ ਤੇ ਚੌਥਾ ਨਾਮ ਪ੍ਰਚਲਿਤ ਹੋਇਆ ਸੀ ਬੰਦਾ ਸਿੰਘ। ਨਾਲ ਪੰਜ ਸਿੰਘ ਤੀਰ ਪੰਜ ਦਿੱਤੇ ਸਤ ਸੰਗਤ ਜੀ ਮਹਾਰਾਜ ਨੇ ਸ਼ਸਤਰ ਦਿੱਤੇ ਤੇ ਫਿਰ ਹਜ਼ੂਰ ਸਾਹਿਬ ਦੀ ਧਰਤੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਤੋਰਿਆ ਤੇ ਆਖਿਆ ਮੈਂ ਹਮੇਸ਼ਾ ਖਾਲਸੇ ਦੇ ਅੰਗ ਸੰਗ ਆ, ਚੜ੍ਹਦੀ ਕਲਾ ਵਿੱਚ ਰਹਿਣਾ। ਧੰਨ ਬਾਬਾ ਬੰਦਾ ਸਿੰਘ ਬਹਾਦਰ ਨੇ ਫਿਰ ਪੰਜਾਬ ਦੀ ਧਰਤੀ ਤੇ ਆ ਕੇ ਤੜਥਲ ਮਚਾ ਦਿੱਤੀ। ਸਮਾਣੇ ਦਿਆਂ ਜਲਾਦਾਂ ਨੂੰ ਸੋਧਿਆ, ਵਜੀਦੇ ਨੂੰ ਸੋਧਿਆ ਜਿਹਨੇ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਿਆ ਸੀ। ਸਾਹਿਬਜ਼ਾਦਿਆਂ ਨੇ ਆਖਿਆ ਸੀ ਕਹਿੰਦੇ ਵਜੀਦੇ ਗੱਲ ਸੁਣ ਲੈ, ਪਾਪ ਤੇ ਕਮਾਉਣਾ ਪਰ ਤੇਰਾ ਰਾਜ ਸਦਾ ਨਹੀਂ ਰਹਿਣਾ। ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਖਲਾਰਿਆ ਹੋਇਆ ਸੀ ਤੇ ਵਜੀਦੇ ਨੇ ਆਖਿਆ ਸੀ ਕਿ ਬੱਚਿਓ ਈਨ ਮੰਨੋ, ਇਸਲਾਮ ਕਬੂਲ ਕਰ ਲਵੋ, ਤੁਹਾਨੂੰ ਬੜੇ ਸੁੱਖ ਦਿੱਤੇ ਜਾਣਗੇ। ਸਾਹਿਬਜ਼ਾਦੇ ਨਾ ਮੰਨੇ, 12 ਪੋਹ ਨੂੰ 11 ਪੋਹ ਨੂੰ ਕਚਹਿਰੀ ਲੱਗੀ ਨਾ ਮੰਨੇ, 12 ਪੋਹ ਨੂੰ ਕਚਹਿਰੀ ਲੱਗੀ ਨਾ ਮੰਨੇ ਤੇ 13 ਪੋਹ ਨੂੰ ਸ਼ਰ੍ਹਾਂ ਤੋਂ ਉਲਟ ਫਤਵਾ ਸੁਣਾ ਦਿੱਤਾ ਗਿਆ ਸੀ ਛੋਟੇ ਸਾਹਿਬਜ਼ਾਦਿਆਂ ਪ੍ਰਤੀ, ਇਹਨਾਂ ਨੂੰ ਨੀਹਾਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ ਜਾਵੇ। ਸਾਹਿਬਜ਼ਾਦੇ ਨੀਹਾਂ ਵਿੱਚ ਖੜੇ ਤੇ ਕਹਿੰਦੇ, ਗੱਲ ਸੁਣ ਵਜੀਦੇ, ਯਾਦ ਰੱਖੀ ਇੱਕ ਦਿਨ ਐਸਾ ਸਮਾਂ ਆਉਣਾ ਹੈ ਇੱਥੇ ਖਾਲਸੇ ਦਾ ਰਾਜ ਹੋਏਗਾ। ਉਸ ਵੇਲੇ ਵਜੀਦੇ ਨੇ ਆਖਿਆ, ਇਹ ਕਿੱਦਾਂ ਹੋ ਸਕਦਾ ਬੱਚਿਓ, ਉੱਪਰ ਨਿਗਾਹ ਮਾਰੋ, ਇੱਲਾਂ ਉੱਡਦੀਆਂ ਫਿਰਦੀਆਂ ਨੇ। ਬੱਚਿਆਂ ਨੇ ਵੇਖਿਆ ਇੱਲਾਂ ਨਜ਼ਰ ਆਉਂਦੀਆਂ ਨੇ, ਕਹਿੰਦੇ ਤੁਹਾਡੇ ਸਰੀਰ ਬੜੇ ਕੋਮਲ ਨੇ, ਇੱਲਾਂ ਆਉਣਗੀਆਂ, ਇੱਥੇ ਤੁਹਾਡੇ ਸਰੀਰਾਂ ਨੂੰ ਦਫਨਾਉਣਾ, ਰੋਣਾ ਦਫਨਾਉਣਾ ਕਿਸੇ ਨੇ ਨਹੀਂ, ਕਿਸੇ ਨੇ ਸੰਸਕਾਰ ਨਹੀਂ ਕਰਨਾ, ਤੁਹਾਡੇ ਸਰੀਰ ਇੱਥੇ ਰੁਲਦੇ ਰਹਿਣਗੇ, ਉੱਪਰੋਂ ਇੱਲਾਂ ਆਉਣਗੀਆਂ, ਤੁਹਾਡੀਆਂ ਆਂਦਰਾਂ ਬੋਟੀਆਂ ਚੁੱਕ ਚੁੱਕ ਕੇ ਉੱਪਰ ਲੈ ਜਾਣਗੀਆਂ ਆਕਾਸ਼ ਵਿੱਚ। ਲੋਕ ਆਖਣਗੇ ਗੁਰੂ ਗੋਬਿੰਦ ਸਿੰਘ ਮਰਦਿਆਂ ਲਾਲਾਂ ਦੀਆਂ ਬੋਟੀਆਂ ਬੋਟੀਆਂ ਖਿਲਾਰ ਦਿੱਤੀਆਂ ਗਈਆਂ, ਪੰਛੀ ਲੈ ਗਏ ਚੁੱਕ ਕੇ। ਉਸ ਵੇਲੇ ਬਾਬਾ ਜ਼ੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗੇ ਵਜੀਦਿਆ ਅਸੀਂ ਤੇ ਨਹੀਂ ਹੋਣਾ, ਤੂੰ ਉੱਥੇ ਹੋਵੇਂਗਾ, ਅਸੀਂ ਤੇ ਨਹੀਂ ਹੋਣਾ, ਤੂੰ ਹੋਵੇਂਗਾ। ਅਸੀਂ ਆਪ ਕਹਿੰਦੇ ਹਾਂ ਕਿ ਇੱਲਾਂ ਆਉਣ ਤੇ ਸਾਡੀਆਂ ਆਂਦਰਾਂ ਬੋਟੀਆਂ ਚੁੱਕ ਚੁੱਕ ਕੇ ਉੱਪਰ ਆਕਾਸ਼ ਵਿੱਚ ਲੈ ਕੇ ਜਾਣ। ਯਾਦ ਰੱਖੀ ਅਸੀਂ ਨਹੀਂ ਹੋਵਾਂਗੇ, ਤੂੰ ਇੱਥੇ ਹੋਏਗਾ, ਤੂੰ ਇੱਥੇ ਖਲੋ ਕੇ ਮਿਣਤੀ ਕਰੀ, ਜਿੰਨੀਆਂ ਉੱਚੀਆਂ ਆਂਦਰਾਂ ਤੇ ਬੋਟੀਆਂ ਇੱਲਾਂ ਸਾਡੀਆਂ ਲੈ ਕੇ ਜਾਣਗੀਆਂ ਨਾ, ਆਉਣ ਵਾਲੇ ਸਮੇਂ ਵਿੱਚ ਏਡੇ ਏਡੇ ਉੱਚੇ ਇੱਥੇ ਨਿਸ਼ਾਨ ਸਾਹਿਬ ਚੁੱਲਣਗੇ। ਏਡੇ ਏਡੇ ਉੱਚੇ ਉਸ ਧਰਤੀ ਉੱਤੇ ਨਿਸ਼ਾਨ ਸਾਹਿਬ ਚੁੱਲਣਗੇ, ਇਹ ਸਾਹਿਬਜ਼ਾਦਿਆਂ ਨੇ ਪਹਿਲਾਂ ਹੀ ਕਹਿ ਦਿੱਤਾ ਸੀ ਤੇ ਕੇਸਰੀ ਨਿਸ਼ਾਨ ਸਾਹਿਬ ਫਿਰ ਝੁੱਲੇ ਵੀ ਨੇ। ਮਹਾਰਾਜ ਨੇ ਸਿੱਖਾਂ ਨੂੰ ਤਾਜ ਦਿੱਤਾ ਹੈ, ਦਸਤਾਰ, ਇਹ ਸਿੱਖਾਂ ਦਾ ਤਾਜ ਹੈ ਦਸਤਾਰ, ਤੇ ਰਾਜ ਵੀ ਦਿੱਤਾ। ਭਾਈ ਬਘੇਲ ਸਿੰਘ ਹੋਣਾ ਨੇ ਦਿੱਲੀ ਫਤਿਹ ਕਰਕੇ ਦਿੱਲੀ ਦੇ ਲਾਲ ਕਿਲੇ ਉੱਤੇ ਨਿਸ਼ਾਨ ਸਾਹਿਬ ਕੇਸਰੀ ਝੁਲਾ ਦਿੱਤਾ ਸੀ, ਜਿੱਥੇ ਅੱਜ ਤਿਰੰਗਾ ਝੁੱਲਦਾ ਨਾ ਗੁਰਮੁਖੋ, ਜਿੱਥੇ ਫਰੰਗੀਆਂ ਦਾ ਝੰਡਾ ਝੁੱਲਿਆ, ਜਿੱਥੇ ਸਾਧ ਸੰਗਤ ਸਮੇਂ ਸਮੇਂ ਸਿਰ ਅਲੱਗ ਅਲੱਗ ਝੰਡੇ ਦਿੱਲੀ ਉੱਤੇ ਝੁੱਲਦੇ ਰਹੇ ਨੇ, ਉੱਥੇ ਕਿਸੇ ਸਮੇਂ ਕੇਸਰੀ ਨਿਸ਼ਾਨ ਸਾਹਿਬ ਵੀ ਭਾਈ ਬਘੇਲ ਸਿੰਘ ਹੋਣਾ ਨੇ ਝੁਲਾਇਆ। ਪਰ ਉਹ ਗੱਲ ਵੱਖ ਹੈ ਕਿ ਸਾਡੇ ਵਿੱਚ ਏਕਾ ਨਹੀਂ ਰਹੀ, ਸਾਡੇ ਵਿੱਚ ਏਕਾ ਨਹੀਂ ਹੈ। ਸੱਚੇ ਪਾਤਸ਼ਾਹ ਨੇ ਰਾਜ ਵੀ ਦਿੱਤਾ, ਸੱਚੇ ਪਾਤਸ਼ਾਹ ਨੇ ਸਾਨੂੰ ਤਾਜ ਵੀ ਦਿੱਤਾ, ਗੁਰੂ ਨੇ ਕੋਈ ਘਾਟ ਨਹੀਂ ਛੱਡੀ, ਘਾਟਾਂ ਸਾਡੇ ਚ ਨੇ। ਆਖੋ ਸਤਨਾਮ। ਸਾਡੇ ਚ ਅਹੁਦਿਆਂ ਦੀ ਭੁੱਖ ਬਹੁਤੀ ਆ, ਅਸੀਂ ਇੱਕ ਹੋ ਕੇ ਨਹੀਂ ਬੈਠ ਸਕੇ, ਇਹ ਘਾਟਾਂ ਸਾਡੇ ਵਿੱਚ ਨੇ। ਪਰ ਆਹ ਜਿਹੜਾ ਸਮਾਂ ਪਿੱਛੇ ਲੰਘਿਆ, ਇਹ ਵੇਖ ਵੇਖ ਕੇ ਜਿੱਥੇ ਦੁੱਖ ਸੀ ਕਿ ਕੋਈ ਆਦਮੀ ਧੰਨ ਗੁਰੂ ਗੋਬਿੰਦ ਸਿੰਘ ਮਰ ਦਾ ਸਵਾਂਗ ਬਣਾਏ, ਇਹ ਦੁਖਦਾਈ ਘਟਨਾ ਸਿੱਖਾਂ ਵਾਸਤੇ ਹਿਰਦੇ ਵਲੂੰਦਰਨ ਵਾਲੀ ਘਟਨਾ ਹੈ। ਮੈਂ ਪੰਜਾਬ ਵਿੱਚ ਵੀ ਇਹਨਾਂ ਦਿਨਾਂ ਵਿੱਚ ਜਿੱਥੇ ਜਿੱਥੇ ਵੀ ਕਿਤੇ ਗਏ ਆ ਬੇਨਤੀ ਕੀਤੀ ਆ, ਸਿੱਖ ਹਮੇਸ਼ਾ ਸ਼ਾਂਤੀ ਪਸੰਦ ਨੇ, ਸਿੱਖ ਕਦੇ ਵੀ ਅਸ਼ਾਂਤੀ ਨਹੀਂ ਚਾਹੁੰਦੇ, ਸਿੱਖ ਕਦੇ ਵੀ ਹਿੰਦੁਸਤਾਨ ਦਾ ਪੰਜਾਬ ਦਾ ਇਹ ਮਾਹੌਲ ਖਰਾਬ ਨਹੀਂ ਕਰਨਾ ਚਾਹੁੰਦੇ। ਹੁਣ ਕੀ ਹੋ ਗਿਆ, ਕਿਉਂ ਸਿੱਖਾਂ ਨੇ ਸਤਸੰਗ ਕਰਨੇ ਬੰਦ ਕਰਵਾ ਦਿੱਤੇ ਨੇ, ਕਿਉਂ ਤੁਸੀਂ ਆ ਰਾਜਸਥਾਨ ਵਾਲਿਆਂ ਨੇ ਵੀ ਕਿੰਨਾ ਰੌਲਾ ਪਾਇਆ, ਕਿੰਨੇ ਸੜਕਾਂ ਤੇ ਜਾਮ ਲਾਏ ਨੇ ਵੀ ਨਹੀਂ ਸਤਸੰਗ ਹੋਣ ਦੇਣਾ, ਕਿਉਂ ਰੌਲਾ ਪਾਉਂਦੇ ਨੇ ਸਿੱਖ? ਕਈ ਹੁਣ ਵੇਖੋ ਟਿੱਪਣੀਆਂ ਕਰਨ ਵਾਲੇ ਪੇਪਰਾਂ ਚ ਪੜ੍ਹਦੇ ਰਹੀਦਾ, ਕਈ ਦੂਜੇ ਲੋਕ ਵੀ ਨੇ ਆਖਣਗੇ ਲੈ ਸਿੱਖ ਭਟਕੇ ਫਿਰਦੇ ਆ, ਸਿੱਖਾਂ ਦਾ ਕੀ ਮਤਲਬ ਆ, ਸਿੱਖ ਕਿਉਂ ਸਤਸੰਗਾਂ ਤੋਂ ਰੋਕ ਲਾ ਰਹੇ ਨੇ, ਸਿੱਖਾਂ ਨੂੰ ਏਦਾਂ ਨਹੀਂ ਕਰਨਾ ਚਾਹੀਦਾ। ਪਰ ਅਸਲ ਵਿੱਚ ਸਾਨੂੰ ਸੋਚਣਾ ਪਏਗਾ, ਗੁਰਮੁਖੋ ਸਿੱਖਾਂ ਨੇ ਅੱਜ ਤੱਕ ਕਿਉਂ ਨਾ ਕੁਛ ਕਹਿ ਦਿੱਤਾ, ਪੰਜਾਬ ਦੀ ਧਰਤੀ ਤੇ ਚੱਪੇ ਚੱਪੇ ਤੇ ਡੇਰੇ ਬਣ ਗਏ, ਸਿੱਖ ਬੋਲੇ ਕਿਉਂ ਨਾ? ਸਿੱਖ ਕਦੇ ਨਹੀਂ ਬੋਲੇ। ਰਾਜਸਥਾਨ ਵਿੱਚ ਸਤਸੰਗ ਹੁੰਦੇ ਸੀ ਥਾਂ ਥਾਂ ਤੇ, ਸਿੱਖਾਂ ਨੇ ਕੁਛ ਕਿਹਾ? ਕਦੇ ਨਹੀਂ ਕਿਹਾ। ਸਤਸੰਗ ਉਧਰ ਪੰਜਾਬ ਵਿੱਚ ਸਾਰਿਆਂ ਸ਼ਹਿਰਾਂ ਚ
ਸਾਰਿਆਂ ਕਸਬਿਆਂ ਚ ਇਹਨਾਂ ਨੇ ਸਤਸੰਗ ਕੀਤਾ। ਸਿੱਖਾਂ ਨੇ ਕਦੇ ਕਿਸੇ ਨੂੰ ਕੁਛ ਨਹੀਂ ਸੀ ਕਿਹਾ। ਹੁਣ ਕਿਉਂ ਨਹੀਂ ਸਤਸੰਗ ਲੱਗਣ ਦਿੰਦੇ? ਹੁਣ ਕਾਰਨ ਇਹ ਆ ਵੀ ਇਹਨਾਂ ਨੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੀ ਬੇਅਦਬੀ ਕੀਤੀ ਹੈ। ਕੱਲਾ ਬਾਣਾ ਪਾ ਕੇ ਨਹੀਂ, ਸੱਚੇ ਪਾਤਸ਼ਾਹ ਦੇ ਸਿਧਾਂਤ ਦਾ ਮਜ਼ਾਕ ਉਡਾ ਦਿੱਤਾ ਗਿਆ। ਗੁਰਮੁਖੋ ਗੁਰੂ ਗੋਬਿੰਦ, ਸਾਡੇ ਜੀਵਨ ਵਿੱਚ ਇੱਕ ਘਟਨਾ ਐਸੀ ਹੁੰਦੀ ਹੈ ਜਿਹੜੀ ਬੜੀ ਖਾਸ ਹੋਵੇ। ਸਾਨੂੰ ਜੇ ਕੋਈ ਪੁੱਛੇ ਨਾ ਵੀ ਤੁਸੀਂ ਆਪਣੇ ਜੀਵਨ ਵਿੱਚ ਕੋਈ ਐਸਾ ਕੰਮ ਜਿਹੜਾ ਆਪਣੇ ਆਪ ਨੂੰ ਸੰਤੁਸ਼ਟੀ ਹੁੰਦੀ ਹੋਵੇ ਵੀ ਮੈਂ ਕੀਤਾ, ਜਿਹੜਾ ਚੰਗਾ ਚੱਜ ਦਾ ਕੰਮ ਹੋਵੇ ਜੀਵਨ ਵਿੱਚ, ਕੋਈ ਇੱਕ ਕੰਮ ਐਸਾ? ਸੱਚੇ ਪਾਤਸ਼ਾਹ ਦੇ ਜੀਵਨ ਵਿੱਚ ਪਰਉਪਕਾਰ ਹੀ ਪਰਉਪਕਾਰ ਹੈ। ਪਰ ਮਹਾਰਾਜ ਦਾ ਸਿਧਾਂਤ ਹੈ ਨਾ ਜਿਹੜਾ ਅੰਮ੍ਰਿਤ ਸੰਚਾਰ ਦਾ, ਇਹ ਸਭ ਤੋਂ ਵੱਡਾ ਸਿਧਾਂਤ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਜੀਵਨ ਦਾ। ਅੰਮ੍ਰਿਤ ਛਕਾ ਕੇ ਕੌਮ ਨੂੰ ਇੱਕ ਮੁਰਦਾ ਕੌਮ ਦੇ ਵਿੱਚ ਨਵੀਂ ਰੂਹ ਫੂਕ ਦੇਣੀ। ਹਿੰਦੁਸਤਾਨ ਦੀ ਧਰਤੀ ਉੱਤੇ ਸੱਚੇ ਪਾਤਸ਼ਾਹ ਨੇ ਸੁੱਤੇ ਹੋਏ ਭਾਰਤ ਨੂੰ ਦੁਬਾਰਾ ਜਗਾ ਦਿੱਤਾ ਅੰਮ੍ਰਿਤ ਛਕਾ ਕੇ। ਇਹ ਸਭ ਤੋਂ ਵੱਡਾ ਸਿਧਾਂਤ। ਉਸ ਸਿਧਾਂਤ ਦਾ ਮਜ਼ਾਕ ਉਡਾਇਆ ਗਿਆ। ਕੱਲਾ ਬਾਣੇ ਦਾ ਤੇ ਰੌਲਾ ਨਹੀਂ, ਪੁਸ਼ਾਕ ਦਾ ਰੌਲਾ ਨਹੀਂ ਹੈ ਸਿੱਖਾਂ ਦਾ ਵੀ ਪੁਸ਼ਾਕ ਪਿੱਛੇ ਕੱਲੀ ਸਿੱਖ ਰੌਲਾ ਪਾਉਂਦੇ ਨੇ ਵੀ ਸਾਡੇ ਗੁਰੂ ਗੋਬਿੰਦ ਸਿੰਘ ਵਾਲਾ ਬਾਣਾ ਪਾਇਆ। ਪੁਸ਼ਾਕ ਤੇ ਹੈ ਹੀ, ਉਦੋਂ ਵੱਡੀ ਗੱਲ ਆ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਅੰਮ੍ਰਿਤ ਛਕਾਉਣ ਦਾ ਸਿਧਾਂਤ ਜਿਹਦਾ ਮਜ਼ਾਕ ਇਹਨਾਂ ਲੋਕਾਂ ਨੇ ਉਡਾਇਆ। ਵੇਖੋ ਪਿਆਰਿਓ, ਕਿਸੇ ਮੰਤਰੀ ਕਿਸੇ ਵੀ ਰਾਜੇ ਮਹਾਰਾਜੇ ਵਜ਼ੀਰ ਦਾ ਜਦੋਂ ਕੋਈ ਕਾਰਟੂਨ ਬਣਾ ਦਿੰਦਾ ਨਾ, ਕਾਰਟੂਨ ਪੇਪਰਾਂ ਚ ਬਣੇ ਹੁੰਦੇ ਨੇ, ਉਹ ਹੁੰਦਾ ਉਹਦਾ ਮਜ਼ਾਕ ਉਡਾਉਂਦਾ। ਇੱਕ ਕੁਰਸੀ, ਇੱਕ ਨੇ ਉਹਦੀ ਲੱਤ ਫੜੀ, ਇੱਕ ਪਾਸੇ ਉਹਨੇ ਲੱਤ ਫੜ ਲਈ ਕੁਰਸੀ ਦੀ, ਇੱਕ ਨੇ ਦੂਜੇ ਪਾਸੇ ਫੜ ਲਈ, ਤੀਜੇ ਨੇ, ਉਹ ਬਣਾਉਣ ਵਾਲੇ ਨੇ ਬਣਾ ਦੇਣਾ। ਅਸਲ ਵਿੱਚ ਉਹ ਮਜ਼ਾਕ ਉਡਾਤਾ ਉਸ ਬੰਦੇ ਦਾ, ਮਜ਼ਾਕ ਉਡਾਉਣਾ ਹੁੰਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਬਾਣਾ ਪਾ ਕੇ, ਸੀਸ ਤੇ ਕਲਗੀ ਲਾ ਕੇ, ਸਿਰ ਤੇ ਕਲਗੀ ਲਾ ਕੇ ਤੇ ਸਤਸੰਗ ਜੀ ਉਹੀ ਪੁਸ਼ਾਕ ਪਾ ਕੇ ਉਵੇਂ ਪੰਜ ਪਿਆਰੇ ਬਣਾਉਣੇ, ਪਹਿਲਾਂ ਉਹਨਾਂ ਨੂੰ ਛਕਾਉਣਾ, ਫਿਰ ਆਪ ਛਕਣਾ, ਫਿਰ ਲੋਕਾਂ ਨੂੰ ਛਕਾਉਣਾ, ਫਿਰ ਨਾਲ ਸਾਰਾ ਕੁਝ ਨਾਵਾਂ ਮਗਰ ਸ਼ਰਮਾ ਵਰਮਾ ਜੋ ਵੀ ਹੈ ਉਹ ਕੱਟ ਦਿਓ ਸਾਰਾ ਕੁਝ। ਇਹ ਸਾਰਾ ਕੁਝ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਧਾਂਤ ਦਾ ਮਜ਼ਾਕ ਉਡਾਉਣਾ ਸੀ ਕਿ ਕੋਈ ਨਹੀਂ ਇਕੱਲੇ ਕਰ ਸਕਦੇ, ਮੈਂ ਵੀ ਉਹ ਕਰ ਸਕਦਾ। ਇਸ ਗੱਲ ਦਾ ਰੌਲਾ ਪਿਆ ਤੇ ਅਸਲ ਵਿੱਚ ਗੁਰਮੁਖੋ ਸਿੱਖ ਜਿਹੜੇ ਨੇ ਕਦੇ ਵੀ ਆਪਣੇ ਗੁਰੂ ਦਾ ਨਰਾਦਰ ਬਰਦਾਸ਼ਤ ਨਹੀਂ ਕਰ ਸਕਦੇ। ਇਹਨਾਂ ਨੂੰ ਇਸ ਗੱਲ ਦਾ ਪਤਾ ਸੀ, ਸਮੇਂ ਦੀਆਂ ਸਰਕਾਰਾਂ ਨੂੰ ਅੱਜ ਇਹ ਚਾਹੀਦਾ ਹੈ, ਉਹ ਵੇਖਣ ਕਿ ਜਦੋਂ ਵੀ ਸਿੱਖ ਗਰਮ ਹੋਏ ਨੇ, ਸੜਕਾਂ ਤੇ ਆਏ ਨੇ, ਸਿੱਖ ਤੁਰ ਪਏ, ਘਰ ਬਾਰ ਸਿੱਖਾਂ ਨੇ ਛੱਡ ਦਿੱਤੇ, ਕਿਉਂ ਛੱਡੇ? ਜਦੋਂ ਵੀ ਇਹਨਾਂ ਦੇ ਧਰਮ ਉੱਤੇ ਕੋਈ ਗੱਲ ਬਣੀ ਆ, ਇਹ ਉਦੋਂ ਤੁਰਦੇ ਨੇ। ਪਹਿਲਾਂ ਸਨ 78 ਦੀ ਗੱਲ ਲੈ ਲਓ, ਪਿਛਲੇ ਦਹਾਕਿਆਂ 'ਚ ਜੋ ਵਾਪਰਿਆ ਉਦੋਂ ਪਹਿਲਾਂ ਚਲੇ ਜਾਓ, ਜਦੋਂ ਵੀ ਸਿੱਖ ਭੜਕੇ ਨੇ, ਸਿੱਖਾਂ ਦੀ ਧਰਮ ਦੀ ਜਦੋਂ ਗੱਲ ਆਈ ਆ ਉਦੋਂ ਸਿੱਖ ਭੜਕਦੇ ਨੇ, ਉਦਾਂ ਨਹੀਂ ਕਿਸੇ ਨੂੰ ਕੁਛ ਕਹਿੰਦੇ। ਇਹਨਾਂ ਨੂੰ ਤੇ ਪਤਾ ਸੀ ਕਿ ਮੱਸੇ ਵਰਗੇ ਨਹੀਂ ਬਖਸ਼ੇ ਗਏ, ਫਰੋਕਸੀਅਰ ਵਰਗੇ ਨਹੀਂ ਬਖਸ਼ੇ ਗਏ। ਇੱਥੇ ਸਮੇਂ ਦੀਆਂ ਸਰਕਾਰਾਂ, ਜਿਵੇਂ ਜਿਵੇਂ ਵੀ ਕੋਈ ਆਇਆ ਜਿਹਨੇ ਸਿੱਖਾਂ ਦੇ ਧਰਮ ਦੀ ਨਰਾਦਰੀ ਕੀਤੀ, ਉਹ ਨਹੀਂ ਬਖਸ਼ੇ ਗਏ ਤੇ ਮੈਂ ਕਿਹੜੇ ਬਾਗ ਦੀ ਮੂਲੀ ਆ, ਮੈਨੂੰ ਸਿੱਖ ਕਿਵੇਂ ਬਰਦਾਸ਼ਤ ਕਰ ਲੈਣਗੇ?